SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਪੰਜਾਬ ਤੋਂ ਵਰਿੰਦਰ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਉਹ ਨਵੀਂ ਦਿੱਲੀ ਤੋਂ ਮੈਲਬਨ ਪਹੁੰਚ ਰਹੇ ਨੇ ਇੱਕ ਚਾਰਟਰ ਹਵਾਈ ਉਡਾਣ ਰਾਹੀਂ। ਉਸੇ ਸਿਲਸਿਲੇ 'ਚ ਅਸੀਂ ਉਹਨਾਂ ਨਾਲ ਰਾਬਤਾ ਕੀਤਾ ਤਾਂ ਕਿ ਇਸ ਵੇਲੇ ਦੀ ਸਥਿਤੀ ਬਾਰੇ ਜਾਣਿਆ ਜਾ ਸਕੇ। ਹਾਂਜੀ ਵਰਿੰਦਰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ
ਜੀ। ਦੱਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਕਿਸ ਕਿਸਮ ਦੇ ਪ੍ਰਬੰਧ ਕੀਤੇ ਗਏ ਨੇ ਘਰ ਵਾਪਸੀ ਲਈ? ਹੁਣ ਤਾਂ ਘਰ ਤੁਹਾਡਾ ਆਸਟ੍ਰੇਲੀਆ ਹੀ ਮੰਨੀਏ।
ਪ੍ਰੀਤਿੰਦਰ ਵੀਰੇ, ਇਹ ਨਾ ਆਪਣਾ ਇੱਕ ਫੇਸਬੁੱਕ ਤੇ ਗਰੁੱਪ ਬਣਿਆ ਸੀ ਇਨੀਸ਼ਲੀ, ਜਿੱਥੋਂ ਤੱਕ ਮੇਰੀ ਜਾਣਕਾਰੀ ਆ, ਆਸਟ੍ਰੇਲੀਅਨ ਸਟਾਕ ਇਨ ਇੰਡੀਆ। ਉਹਦੇ 'ਚ ਇੱਕ ਸਾਈਮਨ ਕੁਇਨ, ਉਹਨਾਂ ਨੇ ਇਨੀਸ਼ੀਏਟਿਵ ਲਿਆ ਅਤੇ ਬਾਅਦ 'ਚ ਪਤਾ ਲੱਗਾ ਵੀ ਇੱਕ ਪੂਰੀ ਟੀਮ ਕੰਮ ਕਰ ਰਹੀ ਆ, ਅਤੇ ਉਹਨਾਂ ਨੇ ਫਿਰ ਥੋੜ੍ਹਾ ਕਰਕੇ ਔਰਗਨਾਈਜ਼ ਅਤੇ ਚਾਰਟਰ ਫਲਾਈਟਾਂ ਔਰਗਨਾਈਜ਼ ਕੀਤੀਆਂ। ਦੋ ਜਾ ਚੁੱਕੀਆਂ ਨੇ ਅਤੇ ਤੀਜੀ ਜਾਣੀ ਆ ਹੁਣ ਐਤਵਾਰ ਨੂੰ, ਅਤੇ ਮੈਂ ਉਹਦੀਆਂ ਟਿਕਟਸ ਬੁੱਕ ਕਰਵਾਈਆਂ ਨੇ। ਉਹਦੇ ਵਾਸਤੇ ਅਰੇਂਜਮੈਂਟ ਇੱਦਾਂ ਵਾ ਵੀ ਹੁਣ ਕਰਫਿਊ ਕਰਕੇ ਫਿਰ ਅਤੇ ਥੋੜ੍ਹਾ ਟ੍ਰੈਫਿਕ ਘਟਾਉਣ ਵਾਸਤੇ ਦਿੱਲੀ 'ਚ ਉਹਨਾਂ ਨੇ ਸਵਾਰੀਆਂ ਨੂੰ ਲਿਜਾਉਣ ਵਾਸਤੇ ਵੀ ਆਪਣਾ ਪਿਕਅਪ ਪੁਆਇੰਟ ਦੇ ਦਿੱਤੇ ਨੇ ਪੰਜਾਬ 'ਚ। ਤਿੰਨ ਥਾਵਾਂ 'ਤੇ, ਜਿੱਦਾਂ ਸਾਡੇ ਵਾਲੀ ਬੱਸ ਦਾ ਹੈਗਾ ਅੰਮ੍ਰਿਤਸਰ, ਜਲੰਧਰ ਅਤੇ ਸ਼ਾਇਦ ਲੁਧਿਆਣਾ, ਅਤੇ ਕੱਲ੍ਹ ਨੂੰ ਟਾਈਮ ਹਜੇ ਉਹਨਾਂ ਨੇ ਘਲਾਇਆ ਨਹੀਂ ਆ, ਪਰ ਕੱਲ੍ਹ ਨੂੰ ਸਵੇਰੇ ਅਸੀਂ ਅੰਮ੍ਰਿਤਸਰ ਜਾਵਾਂਗੇ ਅਤੇ ਉੱਥੋਂ ਬੱਸ 'ਚ ਦਿੱਲੀ, ਅਤੇ ਦਿੱਲੀ ਫਿਰ ਇੱਕ ਰਾਤ ਅਸੀਂ ਰਵਾਂਗੇ, ਅਤੇ ਐਤਵਾਰ ਫਿਰ ਸਾਡੀ ਉੱਥੋਂ ਫਲਾਈਟ ਆ ਚਾਰਟਰ ਜਿਹੜੀ ਮੈਲਬਨ ਸਾਨੂੰ ਲੈ ਕੇ ਆਊਗੀ।
ਸੋ ਕੁੱਲ ਮਿਲਾ ਕੇ ਇੱਕ ਤਰ੍ਹਾਂ ਨਾਲ ਚੰਗੇ ਪ੍ਰਬੰਧ ਕੀਤੇ ਜਾ ਰਹੇ ਆ ਜੀ, ਇੰਨਾ ਸਾਰਾ ਕੋਆਰਡੀਨੇਸ਼ਨ ਨਾਲ ਚੱਲਿਆ ਜਾ ਰਿਹਾ ਕਿ ਬੱਸਾਂ ਕੀਤੀਆਂ ਜਾ ਰਹੀਆਂ ਖਾਸ ਮੁਖਾਸ ਤਾਂ ਕਿ ਇਕੱਲਾ ਇਕੱਲਾ ਬੰਦਾ ਆਪਣੀ ਟੈਕਸੀ ਕਾਰਾਂ ਭਜਾਈ ਨਾ ਫਿਰੇ ਰਾਹਾਂ 'ਚ ਨਾਕਿਆਂ 'ਤੇ ਫਸਦੇ ਫਿਰੋਂ।
ਹਾਂਜੀ, ਇਸ ਪਾਸੇ ਬਹੁਤ ਵਧੀਆ ਹੈਗਾ ਅਰੇਂਜਮੈਂਟ, ਅਤੇ ਜਿਹੜਾ ਹੁਣ ਅੰਮ੍ਰਿਤਸਰ ਤੱਕ ਜਾਣਾ ਹੈ ਉਹਦੇ ਵਾਸਤੇ ਵੀ ਅੱਜ ਮੈਨੂੰ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਉਹ ਆ ਗਈ ਸੀ ਲੈਟਰ, ਜਿਹੜੀ ਐਜ਼ ਏ ਮਤਲਬ ਕਿ ਕਰਫਿਊ ਪਾਸ ਯੂਜ਼ ਹੋ ਸਕਦੀ ਆ, ਅਤੇ ਜਿਹਨੂੰ ਲੈ ਕੇ ਵੀ ਮੈਂ ਅੰਮ੍ਰਿਤਸਰ ਤੱਕ ਆਪਣਾ ਟਰੈਵਲ ਕਰ ਸਕਦਾ
ਜੀ। ਅਤੇ ਕਦੇ ਆਏ ਹੋਏ ਹੋ ਪੰਜਾਬ, ਕਿਹੜੇ ਸਿਲਸਿਲੇ 'ਚ ਆਉਣਾ ਹੋਇਆ, ਬੜੇ ਫਸੇ?
ਮੈਂ ਪੰਜਾਬ ਆਇਆ ਹੋਇਆ 10 ਮਾਰਚ ਦਾ, ਆਏ ਇੱਦਾਂ ਹੀ ਇੱਕ ਵੀ ਜਿੱਦਾਂ ਅਚਾਨਕ ਪਰਿਵਾਰਕ ਐਮਰਜੈਂਸੀ ਵੀ ਹੋ ਗਈ ਸੀ ਵੀ ਮੇਰੇ ਸੱਸ ਚੜ੍ਹਾਈ ਕਰ ਗਏ ਸੀ, ਅਤੇ ਉਹ ਤੋਂ ਬਾਅਦ ਫਿਰ ਇੱਥੇ ਸਾਰਾ ਕਰੋਨਾ ਕਰਕੇ ਅਤੇ ਲੋਕਡਾਊਨ ਹੋ ਗਿਆ ਅਤੇ ਫਿਰ ਇੱਥੇ ਸਟੱਕ ਹੋ ਗਏ।
ਅਤੇ ਪਰਿਵਾਰ ਸਮੇਤ ਆਏ ਸੀ ਅਤੇ ਹੁਣ ਪਰਿਵਾਰ ਸਮੇਤ ਹੀ ਵਾਪਸ ਆ ਰਹੇ ਹੋ?
ਨਹੀਂ ਪ੍ਰੀਤਿੰਦਰ ਵੀਰੇ, ਮੈਂ ਅਤੇ ਮੇਰੀ ਵਾਈਫ ਆਏ ਸੀ ਸਿਰਫ, ਜੇ ਉੱਥੇ ਹੀ ਨੇ ਵੀ ਉੱਥੇ ਇੱਦਾਂ ਵਾ ਵੀ ਜਿੱਦਾਂ ਹੁਣ ਮਾਲਕ ਦੀ ਮਿਹਰ ਨਾਲ ਦੋਵੇਂ ਭਰਾ ਇੱਕ ਸਾਥ ਥੱਲੇ ਆ, ਅਤੇ ਬੱਚੇ ਉੱਥੇ ਚਾਚੀ ਚਾਚੀ ਕੋਲ ਨੇ, ਅਤੇ ਉਹਨਾਂ ਨਾਲ ਰੋਜ਼ ਉੱਦਾਂ ਗੱਲਬਾਤ ਹੋ ਜਾਂਦੀ ਆ, ਉਹ ਵੀ ਦੇਖ ਰਹੇ ਨੇ ਵੀ ਮੰਮੀ ਡੈਡੀ ਵੀ ਹੁਣ ਪਹੁੰਚਣ ਸਾਡੇ ਕੋਲ, ਅਤੇ ਬਸ ਹੁਣ ਇਹੋ ਚੱਲ ਰਿਹਾ ਜੀ।
ਇਸ ਤੋਂ ਪਹਿਲਾਂ ਕਿ ਤੁਹਾਡੀ ਹਵਾਈ ਉਡਾਣ ਸੰਬੰਧੀ ਹੋਰ ਗੱਲ ਕਰੀਏ, ਥੋੜ੍ਹਾ ਜਿਹਾ ਸਾਨੂੰ ਦੱਸੋਗੇ ਕਿ ਪੰਜਾਬ 'ਚ ਤਜਰਬਾ ਇਸ ਵਾਰ ਕਿਵੇਂ ਰਿਹਾ? ਮੈਨੂੰ ਲੱਗਦਾ ਕਿ ਜਿਹੜੇ ਪੰਜਾਬੀ ਪ੍ਰਵਾਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਉਹ ਇਸ ਵਾਰ ਥੋੜ੍ਹੇ ਨਿਰਾਸ਼ ਹੋਏ ਨੇ, ਖਾਸ ਤੌਰ 'ਤੇ ਪੁਲਿਸ ਪ੍ਰਸ਼ਾਸਨ ਅਤੇ ਲੋਕਾਂ ਦੇ ਕਿਸ ਕਿਸਮ ਦਾ ਰਵੱਈਆ ਉਹਨਾਂ ਨਾਲ ਰਿਹਾ?
ਕੁੱਲ ਮਿਲਾ ਕੇ ਇੱਦਾਂ ਵਾ ਵੀ ਠੀਕ ਸੀ ਤਜਰਬਾ, ਸਿਰਫ ਇਹ ਵਾ ਵੀ ਹਾਂ ਵੀ ਇੱਥੇ ਉਹ ਥੋੜ੍ਹਾ ਜਿਹਾ ਵੀ ਜਿੱਦਾਂ ਆਪਣੇ ਹੁੰਦਾ ਹੀ ਆ ਉਹ ਸਨਸਨੀ ਫੈਲਾਉਣ ਲਈ ਥੋੜ੍ਹਾ ਵੀ ਅਖਬਾਰਾਂ ਕਈ ਵਾਰੀ ਥੋੜ੍ਹਾ ਜ਼ਿਆਦਾ ਲਾ ਦਿੰਦੀਆਂ ਨੇ ਮਸਾਲਾ, ਅਤੇ ਕੁੱਲ ਮਿਲਾ ਕੇ ਵਾ ਵੀ ਉੱਦਾਂ ਠੀਕ ਸੀ ਤਜਰਬਾ ਵੀ ਇਹੋ ਹੀ ਕਹਿ ਸਕਦਾ ਹੁਣ ਤਾਂ
ਜੀ, ਕਿਉਂਕਿ ਪ੍ਰਵਾਸੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਭਾਰਤ ਵਿੱਚ, ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਇਹੀ ਕਿਹਾ ਗਿਆ ਸੀ ਕਿ ਇਹਨਾਂ ਤੋਂ ਬਚੋ।
ਨਹੀਂ, ਉਹਦੇ 'ਚ ਮੈਨੂੰ ਲੱਗਦਾ ਵਾ ਵੀ ਗੱਲ ਫਿਰ ਉੱਥੇ ਆ ਜਾਂਦੀ ਵੀ ਜਿੱਦਾਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਹਦਾ ਕਾਰਨ ਕੁਛ ਇਹੋ ਹੀ ਆ ਵੀ ਜਿੱਦਾਂ ਹੁਣ ਖਬਰਾਂ ਤੋਂ ਪਤਾ ਲੱਗਦਾ ਵੀ ਕੁਛ ਪ੍ਰਵਾਸੀ ਆਉਂਦੇ ਨੇ ਵੀ ਉਹ ਆਪਣੇ ਐਡਰੈਸ ਕੰਟੈਕਟ ਨੰਬਰ ਸਹੀ ਨਹੀਂ ਦੱਸਦੇ ਵੀ ਜਿੱਦਾਂ ਹੁਣ ਜੇ ਉਹਨਾਂ ਦੇ ਐਡਰੈਸ ਪਿੰਡਾਂ ਦੇ ਨੇ ਅਤੇ ਜਾਂ ਹੁਣ ਉਹ ਸ਼ਹਿਰਾਂ 'ਚ ਰਹਿਣ ਲੱਗ ਪਏ ਨੇ ਅਤੇ ਫਿਰ ਐਡਰੈਸ ਪੁਰਾਣੇ ਹੋਣ ਕਰਕੇ ਉਹਨਾਂ ਦਾ ਪਤਾ ਨਹੀਂ ਲੱਗਦਾ। ਬਾਕੀ ਇੱਦਾਂ ਵਾ ਵੀ ਕੁੱਲ ਮਿਲਾ ਕੇ ਇਹ ਵਾ ਵੀ ਜੇ ਤੁਸੀਂ ਆਏ ਜੇ ਆਣ ਕੇ ਤੁਸੀਂ ਆਪ ਦੱਸ ਦਿੰਦੇ ਜੇ ਪ੍ਰਸ਼ਾਸਨ ਨੂੰ ਅਤੇ ਡਾਕਟਰ ਨੂੰ ਅਤੇ ਕਰਦੇ ਜੇ ਪੂਰਾ ਕੋਪਰੇਟ ਅਤੇ ਫਿਰ ਇਹੋ ਜਿਹਾ ਕੋਈ ਇੱਦਾਂ ਮਸਲਾ ਵੀ ਨਹੀਂ ਹੈਗਾ। ਹਾਂ, ਵਿੱਚ ਜਿਹੜੇ ਥੋੜ੍ਹੇ ਜਿਹੇ ਉਹ ਆਪਣਾ ਥੋੜ੍ਹੀ ਸਸਤੀ ਸ਼ੋਹਰਤ ਲੈਣ ਲਈ ਵਿੱਚ ਕਈ ਬੰਦੇ ਜਿਹੜੇ ਇਨਵੋਲਵ ਹੋ ਜਾਂਦੇ ਨੇ ਉਹਨਾਂ ਕਰਕੇ ਕਿਤੇ ਥੋੜ੍ਹੀਆਂ ਬਹੁਤੀਆਂ ਪਰੇਸ਼ਾਨੀਆਂ ਜਾਂ ਹੋ ਜਾਂਦੀਆਂ ਨੇ, ਉਸ ਤੋਂ ਇਲਾਵਾ ਬਾਕੀ ਸਭ ਕੁਛ ਵਧੀਆ ਹੀ।
ਸੋ ਕਹਿਣ ਦਾ ਭਾਵ ਸਰਕਾਰਾਂ ਅਤੇ ਪ੍ਰਸ਼ਾਸਨ ਆਪਣਾ ਬਣਦਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਹੀਆਂ, ਅਤੇ ਉਹਦੇ ਵਿੱਚ ਜੇ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਅੜਚਣ ਆਉਂਦੀ ਹੈ ਫਿਰ ਉੱਥੇ ਉਸ ਬੰਦੇ ਨੂੰ ਅੜਚਣ ਆਉਣੀ ਵੀ ਸੁਭਾਵਿਕ ਆ ਜਿਹਨੇ ਆਪਣਾ ਸਹੀ ਜਾਣਕਾਰੀ ਸਹੀ ਪਤਾ ਨਹੀਂ ਦੱਸਿਆ।
ਹਾਂਜੀ, ਉਹ ਤੁਹਾਨੂੰ ਪਤਾ ਆਪਣੇ ਵੈਸੇ ਵੀ ਇੱਕ ਪੰਜਾਬੀ ਦੀ ਕਹਾਵਤ ਵੀ ਹੈਗੀ ਨਾ ਵੀ ਛੋਲਿਆਂ ਦਾ ਘੁਲ ਵੀ ਪੀਸਿਆ ਜਾਂਦਾ ਹੈ, ਤੇ ਉਹ ਫਿਰ ਜਦੋਂ ਕੁਛ ਏਦਾਂ ਦਾ ਹੁੰਦਾ ਤੇ ਕਿਸੇ ਵੇਲੇ ਜਿਹੜਾ ਬੰਦਾ ਆਪਣੇ ਵੱਲੋਂ ਸਭ ਕੁਝ ਠੀਕ ਵੀ ਕਰ ਰਿਹਾ ਹੁੰਦਾ ਤੇ ਉਹਨੂੰ ਵੀ ਕਿਸੇ ਵੇਲੇ ਥੋੜ੍ਹੀ ਬਹੁਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ, ਪਰ ਜੇ ਉਹਨੂੰ ਵੱਡੀ ਤਸਵੀਰ ਸਮਝ ਕੇ ਵੇਖਣ ਦੀ ਕੋਸ਼ਿਸ਼ ਕਰੀਏ ਤੇ ਜੋ ਕੁਛ ਇਸ ਵੇਲੇ ਸਾਰੀ ਦੁਨੀਆਂ 'ਚ ਚੱਲ ਰਿਹਾ ਹੈ ਅਤੇ ਜਿਹੜੇ ਹੁਣ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਸ਼ਾਸਨ ਅਤੇ ਜਿੰਨੀਆਂ ਵੀ ਅਥਾਰਟੀਜ਼ ਲੱਗੀਆਂ ਹੋਈਆਂ ਨੇ, ਅਤੇ ਉਹਨਾਂ ਦੇ ਹਿਸਾਬ ਨਾਲ ਸੋਚੀਏ ਤੇ ਫਿਰ ਲੱਗਦਾ ਚਲੋ ਕੋਈ ਨਹੀਂ ਹੋਊ ਪਰੇ ਵੀ ਇਹ ਸਾਨੂੰ ਤੇ ਛੋਟੀ ਦੀ ਮੁਸ਼ਕਲ ਆਈ ਆ। ਜਿਹੜੇ ਵਿਚਾਰੇ 24 ਘੰਟੇ ਰਾਤ ਦਿਨ ਲੱਗੇ ਨੇ ਇਹਨਾਂ ਕੰਮਾਂ ਨੂੰ ਵੀ ਉਹਨਾਂ ਦਾ ਸਾਨੂੰ ਮਤਲਬ ਕਿ ਧੰਨਵਾਦ ਹੀ ਕਰਨਾ ਪੈਂਦਾ ਹੈ।
ਅਤੇ ਮੈਲਬਨ ਤੁਸੀਂ ਕਦ ਪਹੁੰਚ ਰਹੇ ਹੋ?
ਮੈਲਬਰਨ ਪਹੁੰਚਣਾ ਜੀ, ਐਤਵਾਰ ਦੀ ਫਲਾਈਟ ਆ, ਸੋਮਵਾਰ ਮੈਲਬਰਨ ਪਹੁੰਚਾਂਗੇ ਤੇ ਫਿਰ 14 ਦਿਨ ਉੱਥੇ ਕੁਆਰੰਟਾਈਨ ਤੇ ਫਿਰ ਉਸ ਤੋਂ ਬਾਅਦ ਸਿਡਨੀ ਨਿਕਾਲੇ ਪਾਵਾਂਗੇ।
ਤੇ ਉਸ ਸੰਬੰਧੀ ਮਨ 'ਚ ਕੋਈ ਤੌਖਲਾ ਤਾਂ ਨਹੀਂ, ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ 'ਚ ਆ ਰਹੀਆਂ, ਪਿੰਜਰਾ ਭਾਵੇਂ ਸੋਨੇ ਦਾ ਕਿਉਂ ਨਾ ਹੋਵੇ, ਟਾਈਮ ਤਾਂ ਟਪਾਉਣਾ ਹੀ ਪੈਣਾ।
ਵੇਖੋ ਜੀ, ਉਹ ਤੁਹਾਡੀ ਗੱਲ ਬਿਲਕੁਲ ਠੀਕ ਆ ਤੇ ਆਪਾਂ ਇਸ ਪਾਸਿਓਂ ਥੋੜ੍ਹੇ ਪ੍ਰਪੇਅਰਡ ਹਾਂ। ਉਹ ਸਿਰਫ ਇੱਦਾਂ ਹੀ ਹੁੰਦਾ ਵੀ ਜਿੱਦਾਂ ਹੁਣ ਆਪਾਂ ਵੀ ਕਹਿ ਲਈਏ ਵੀ ਸ਼ਾਕਾਹਾਰੀ ਹੋਣ ਕਰਕੇ ਤੇ ਜਿੱਦਾਂ ਹੁਣ ਆਪਾਂ ਇੱਥੋਂ ਦੇ ਜੰਮ ਪਾਏ ਹਾਂ ਤੇ ਥੋੜ੍ਹਾ ਆਪਾਂ ਨੂੰ ਆਦਤ ਪਈ ਹੁੰਦੀ ਆ ਪੰਜਾਬੀ ਰੋਟੀ ਦੀ, ਹੈ ਨਾ, ਉਹਦੇ ਬਾਰੇ ਮਾੜਾ ਮੋਟਾ ਲੱਗਦਾ ਤੌਖਲਾ। ਪਰ ਬਾਕੀ ਵਾ ਵੀ ਆਪਾਂ ਨੂੰ ਪਤਾ ਵਾ ਵੀ ਇਹ ਹੁਣ ਟਾਈਮ ਟਪਾਉਣਾ ਹੀ ਪੈਣਾ, ਇਹਦੇ 'ਚ ਸਾਡਾ ਸਾਰਿਆਂ ਦਾ ਭਲਾ ਵਾ
ਜੀ। ਅਤੇ ਤੁਸੀਂ ਉਸ ਗਰੁੱਪ ਵਿੱਚ ਵੀ ਬਣੇ ਹੋਏ ਹੋ, ਮੇਰਾ ਖਿਆਲ ਹੁਣ ਚੇਨਈ ਅਤੇ ਮੁੰਬਈ ਤੋਂ ਵੀ ਹਵਾਈ ਉਡਾਣਾ ਆਉਣ ਦੀ ਗੱਲ ਆਖੀ ਜਾ ਰਹੀ ਹੈ।
ਹਾਂਜੀ, ਉਹ ਪਰ ਦੋਵੇਂ ਫਲਾਈਟਾਂ ਹੁਣ ਐਡੀਲੇਡ ਆ ਰਹੀਆਂ ਨੇ
ਜੀ, ਕਿਉਂਕਿ ਮੈਲਬਰਨ ਅਤੇ ਸਿਡਨੀ ਉਹ ਕਹਿ ਰਿਹਾ ਕਿ ਪਹਿਲਾਂ ਹੀ ਕਾਫੀ ਭਰਿਆ ਅਤੇ ਇੱਥੋਂ ਦੇ ਹੋਟਲ ਵੀ ਕਾਫੀ ਜ਼ਿਆਦਾ ਭਰੇ ਹੋਏ ਨੇ, ਉਸ ਸਿਲਸਿਲੇ 'ਚ ਪ੍ਰਸ਼ਾਸਨ ਦੀ ਕੋਸ਼ਿਸ਼ ਆ। ਅਤੇ ਦੂਜੀ ਵੱਡੀ ਗੱਲ, ਸਾਰੀਆਂ ਸਰਕਾਰਾਂ ਜਿਹੇ ਵੰਡ ਕੇ ਕੰਮ ਕਰਨ ਤੋਂ ਜ਼ਿਆਦਾ ਬਿਹਤਰ ਆ, ਕਿਉਂਕਿ ਸਰਕਾਰਾਂ ਵੱਲੋਂ ਮੇਰਾ ਖਿਆਲ ਹੋਟਲਾਂ ਦਾ ਕਿਰਾਇਆ ਦਿੱਤਾ ਜਾ ਰਿਹਾ ਜਿੰਨਾ ਕੁ ਮੈਨੂੰ ਪਤਾ।
ਹਾਂਜੀ ਜੀ, ਮੈਂ ਵੀ ਇਹੋ ਹੀ ਸੁਣਿਆ ਕਿ ਜਿਹੜਾ ਸਾਡਾ ਉੱਥੇ ਸਾਰਾ ਖਰਚਾ ਹੈ ਰਹਿਣ ਦਾ, ਰੋਟੀ ਪਾਣੀ ਦਾ, ਤੇ ਈਵਨ ਜੇ ਕਿਸੇ ਨੂੰ ਕੋਈ ਮਤਲਬ ਕਿ ਮੈਡੀਕਲ ਫੈਸਿਲਿਟੀ ਵੀ ਚਾਹੀਦੀ ਜਿੱਦਾਂ ਦਵਾਈ ਵਗੈਰਾ ਜਾਂ ਕੁਛ ਵੀ, ਤੇ ਉਹ ਸਾਰਾ ਖਰਚਾ ਪ੍ਰਸ਼ਾਸਨ ਵੱਲੋਂ ਵੀ, ਆਪਣਾ ਵਿਕਟੋਰੀਅਨ ਗੌਰਮੈਂਟ ਵੱਲੋਂ ਆ ਸ਼ਾਇਦ, ਜਾਂ ਆਸਟ੍ਰੇਲੀਅਨ ਸਰਕਾਰ ਵੱਲੋਂ ਵੀ, ਪਰ ਉਹ ਸਰਕਾਰੀ ਆ ਸਾਰਾ।
ਇਸ ਗੱਲ ਨੂੰ ਲੈ ਕੇ ਤਾਂ ਘੱਟੋ ਘੱਟ ਚਲੋ ਤੁਹਾਡੇ ਮਨ 'ਚ ਤਸੱਲੀ ਹੋਣੀ ਹੈ। ਅਤੇ ਤੁਹਾਨੂੰ ਕੋਈ ਹੈ ਅੰਦਾਜ਼ਾ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਕੋਈ ਪ੍ਰੈਸ ਰਿਲੀਜ਼ ਕੀਤਾ ਹੋਵੇ ਜਾਂ ਕੁਝ ਦੱਸਿਆ ਹੋਵੇ ਭਾਰਤ ਵਿੱਚ ਕਿੰਨੇ ਕੁ ਲੋਕ ਅਜੇ ਵੀ ਫਸੇ ਹੋਏ ਆ ਅਤੇ ਕੀ ਹੋਰ ਹਵਾਈ ਉਡਾਉਣਾ ਆਉਣਗੀਆਂ, ਕੁਛ ਇਸ ਬਾਰੇ ਜਾਣਕਾਰੀ ਹੈ?
ਮਤਲਬ ਕਿ ਜਿੰਨੀ ਕੁ ਮੇਰੀ ਜਾਣਕਾਰੀ, ਜਦੋਂ ਮੈਂ ਉਹਨਾਂ ਨਾਲ ਰਜਿਸਟਰ ਹੋਇਆ ਸੀ ਤੇ ਜਿਹੜਾ ਉਹਨਾਂ ਨੇ ਸਰਵੇ ਕਢਾਇਆ ਸੀ ਨਾ, ਉਹਦੇ ਮੁਤਾਬਕ ਜਿਹੜੀ ਬਾਅਦ 'ਚ ਮੇਲ ਆਈ ਸੀ ਉਹਦੇ ਮੁਤਾਬਕ 3100 ਬੰਦਿਆਂ ਦਾ ਵਿੱਚ ਹੈਗਾ ਸੀ ਨਾ ਵੀ ਸਰਵੇ, 3100 ਬੰਦਿਆਂ ਨੂੰ ਭੇਜਿਆ ਤੇ ਉਹਨਾਂ 'ਚੋਂ ਕਿੰਨਿਆਂ ਨੇ ਰਿਪਲਾਈ ਕੀਤਾ। ਤੇ ਹਾਂ, ਹੋ ਸਕਦਾ ਇਹਦੇ ਤੋਂ ਇਲਾਵਾ ਹੋਰ ਵੀ ਹੋਣ ਜਿਹੜੇ ਨਾ ਰਜਿਸਟਰ ਹੋਏ ਹੋਣ ਉਹਨਾਂ ਨਾਲ, ਕਿਉਂਕਿ ਵੀ ਕਈ ਵਾਰੀ ਕੀ ਹੁੰਦਾ ਵੀ ਹੁਣ ਰਿਮੋਟ ਏਰੀਆ 'ਚ ਕਈ ਰਹਿੰਦੇ ਹੁੰਦੇ ਪਿੰਡਾਂ 'ਚ ਵੀ ਜਿੱਥੇ ਇੰਟਰਨੈਟ ਵਗੈਰਾ ਦੀ ਐਕਸੈਸ ਨਹੀਂ ਹੁੰਦੀ, ਤੇ ਕਈਆਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕਿ ਆਹ ਕੁਛ ਵੀ ਨਾਲ ਚੱਲ ਰਿਹਾ ਹੈ।
ਅਤੇ ਹੋਰ ਲੋਕ ਜਿਹੜੇ ਆਉਣਾ ਚਾਹੁੰਦੇ ਆ, ਕਿਉਂਕਿ ਸਾਨੂੰ ਵੀ ਬਾਰ ਬਾਰ ਸਵਾਲ ਉਹੀ ਕਰਨੇ ਆ, ਸਾਨੂੰ ਇਨਬੋਕਸ 'ਚ ਬੜੇ ਸਵਾਲ ਕੀਤੇ ਜਾਂਦੇ ਆ। ਖੈਰ, ਅਸੀਂ ਇਸ ਜਾਣਕਾਰੀ ਦੀ ਪੁਸ਼ਟੀ ਤਾਂ ਨਹੀਂ ਕਰਦੇ, ਪਰ ਫਿਰ ਵੀ ਜੋ ਜਾਣਕਾਰੀ ਤੁਹਾਡੇ ਕੋਲ ਮੌਜੂਦ ਹੈ, ਮੰਨ ਲਓ ਕੋਈ, ਮੰਨ ਲਓ ਮੂਲ ਧਨ 100 ਆ, ਐਕਸ ਵਾਈ ਜ਼ੈਡ ਪੰਜਾਬ ਤੋਂ ਮੈਲਬਰਨ ਪਰਤਣਾ ਚਾਹੁੰਦਾ, ਆਸਟ੍ਰੇਲੀਆ ਪਰਤਣਾ ਚਾਹੁੰਦਾ, ਤਾਂ ਕੀ ਕਰੇ ਹੋ?
ਉਹ ਸਭ ਤੋਂ ਵਧੀਆ ਇਹੋ ਹੀ ਆ ਜੀ, ਆਪਣਾ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਸਾਈਟ ਹੈ ਤੇ ਉੱਥੇ ਜਾ ਕੇ ਆਪਣੀਆਂ ਡਿਟੇਲਾਂ ਰਜਿਸਟਰ ਕਰੋ। ਫਿਰ ਉਹਨਾਂ ਦਾ ਫੇਸਬੁੱਕ ਤੇ ਇੱਕ ਪੇਜ ਵੀ ਬਣਿਆ ਹੋਇਆ ਵਾ ਆਸਟ੍ਰੇਲੀਅਨਸ ਇਨ ਇੰਡੀਆ, ਤੇ ਉੱਥੇ ਜਾ ਕੇ ਉਹ ਲਾਈਕ ਕਰੋ ਤੇ ਫਿਰ ਸਮੇਂ ਸਮੇਂ ਤੇ ਜਿਹੜੀ ਵੀ ਆਪਣੀ ਨਵੀਂ ਜਾਣਕਾਰੀ ਉੱਤੇ ਉਹ ਪਾਉਂਦੇ ਨੇ ਤੇ ਉਹ ਫਿਰ ਤੁਹਾਨੂੰ ਪਤਾ ਲੱਗਦਾ ਰਹਿੰਦਾ ਵਾ ਵੀ ਕੀ ਚੱਲ ਰਿਹਾ ਹੈ। ਤੇ ਜੇ ਕੋਈ ਨਵੀਂ ਚਾਰਟਰ ਫਲਾਈਟ ਵੀ ਅਰੇਂਜ ਹੋਊਗੀ ਤੇ ਉਹ ਫਿਰ ਤੁਹਾਨੂੰ ਆਸਟ੍ਰੇਲੀਅਨ ਹਾਈ ਕਮਿਸ਼ਨ ਵੱਲੋਂ ਈਮੇਲ ਆ ਜਾਂਦੀ ਆ ਤੇ ਉਹਦੇ 'ਚ ਫਿਰ ਉਹ ਸਾਰੀ ਡਿਟੇਲ ਇਨਫੋਰਮੇਸ਼ਨ ਹੁੰਦੀ ਆ ਉਹਦੇ ਬਾਰੇ।
ਤੇ ਕਿੰਨਾ ਕਿਰਾਇਆ ਦਿੱਤਾ ਤੁਸੀਂ ਤੇ ਉਸ ਗੱਲ ਨੂੰ ਲੈ ਕੇ ਮਨ 'ਚ ਕਿਤੇ ਉਦਾਸੀ ਤਾਂ ਨਹੀਂ ਕਿ ਕਿੱਥੇ ਅਸੀਂ $2000 'ਚ ਮੁੜ ਜਾਂਦੇ ਸੀ, ਵਾਪਸੀ ਹੋ ਜਾਂਦੀ ਸੀ, ਤੇ ਹੁਣ ਸ਼ਾਇਦ ਮੇਰਾ ਖਿਆਲ $2300 ਦੀ ਗੱਲ ਆਖੀ ਜਾ ਰਹੀ ਹੈ?
ਹਾਂਜੀ, $2266 ਦੀ ਟਿਕਟ ਹੈ ਜੀ ਇੱਕ, ਤੇ ਉਸ ਤੋਂ ਇਲਾਵਾ ਜਿਹੜਾ ਬੱਸ ਦਾ ਕਿਰਾਇਆ ਤੇ ਹੋਟਲ ਦਾ ਕਿਰਾਇਆ ਵੀ ਤੁਹਾਡਾ ਆਪਣਾ ਹੈ। ਤੇ ਪਰ ਮੈਨੂੰ ਇੱਦਾਂ ਲੱਗਦਾ ਵਾ ਵੀ ਅੱਜ ਦੀ ਤਰੀਕ ਦੇ ਵਿੱਚ ਇਨਸਾਨੀ ਜਿਹੜੀ ਜ਼ਿੰਦਗੀ ਹੈ ਨਾ ਵੀ ਇਹ ਜ਼ਿਆਦਾ ਇੰਪੋਰਟੈਂਟ ਹੈ। ਸਭ ਤੋਂ ਵੱਡੀ ਗੱਲ ਇਹ ਵਾ ਵੀ ਹੁਣ ਇੱਥੇ ਬੈਠੇ ਹਾਂ, ਬੱਚੇ ਉੱਥੇ ਆ, ਤੇ ਸਾਡੀ ਤਾਂ ਕਰਮ ਭੂਮੀ ਹੁਣ ਉਹ ਆ, ਜਨਮ ਭੂਮੀ ਠੀਕ ਆ, ਜ਼ਰੂਰ ਪੰਜਾਬ ਆ, ਤੇ ਫਿਰ ਇੱਦਾਂ ਲੱਗਦਾ ਵਾ ਕਿ ਹਾਂ ਉੱਥੇ ਬੈਠੇ ਹੋਣੇ ਚਾਹੀਦੇ ਆ। ਤੇ ਚਲੋ ਮਾਲਕ ਦੀ ਮਿਹਰ ਨਾਲ ਆਹ ਮਹਿਸੂਸ ਹੁੰਦਾ ਹੈ ਵੀ ਪਹਿਲਾਂ ਵੀ $2700 ਦੀਆਂ ਟਿਕਟਾਂ ਲਈਆਂ ਤੇ ਉਹਦਾ ਵੀ ਅਜੇ ਪਤਾ ਨਹੀਂ ਕੀ ਰਿਫੰਡ ਮਿਲੂਗਾ। ਪਰ ਹਾਂ, ਲੱਗਦਾ ਵਾ ਕਿ ਫਿਰ ਵੀ ਬੜੀਆਂ ਸਰਕਾਰਾਂ ਨਾਲ ਵਧੀਆ, ਕਿਉਂਕਿ ਹੁਣ ਖ਼ਬਰਾਂ ਤੋਂ ਪਤਾ ਲੱਗਾ ਸੀ ਵੀ ਕਨੇਡਾ ਦੀ ਜਿਹੜੀ ਹੈਗੀ ਆ ਫਲਾਈਟ ਉਹਦੀ ਟਿਕਟ ਵੀ $2900 ਆ। ਇੱਦਾਂ ਹੀ ਸ਼ਾਇਦ ਅਮੈਰੀਕਾ ਦੀ ਟਿਕਟ ਆ ਉਹ ਵੀ ਸ਼ਾਇਦ ਇੱਦਾਂ 3000-3900 ਦੇ ਲਗਭਗ ਕਰੀਬ ਹੀ ਆ। ਤੇ ਕੱਲ੍ਹ ਪਰਸੋਂ ਕਿਸੇ ਨੇ ਇੱਕ ਫੇਸਬੁੱਕ 'ਤੇ ਪੋਸਟ ਪਾਈ ਸੀ ਆ ਸਾਡੇ ਜਿਹੜਾ ਗਰੁੱਪ ਬਣਿਆ ਸੀ ਉਹਦਾ, ਮੈਨੂੰ ਹੁਣ ਪੱਕਾ ਨਹੀਂ ਪਤਾ ਸੱਚ ਆ ਵੀ ਨਿਊਜ਼ੀਲੈਂਡ ਸਰਕਾਰ ਜੇ ਕੋਈ ਕਰੂਗੀ ਰਹੇ ਤਾਂ ਉਹਦੀ ਸ਼ਾਇਦ ਜਿਹੜੀ ਟਿਕਟ ਹੋਊਗੀ $5000 ਦੇ ਲਾਗੇ ਬਣੇ, $5500 ਦੇ ਸ਼ਾਇਦ ਲਗਭਗ ਹੋਊਗੀ। ਤੇ ਉਹਦੇ ਮੁਕਾਬਲੇ 'ਤੇ ਵੇਖੀਏ ਤੇ ਫਿਰ ਵੀ ਇਹ ਬੜਾ ਸਸਤਾ ਸੌਦਾ ਹੈ। ਹਾਂ ਵੀ ਮਹਿਸੂਸ ਤੇ ਹੁੰਦਾ ਹੀ ਆ ਕਿਉਂਕਿ ਹੁਣ ਜਾਂਦਿਆਂ ਨੂੰ ਕੰਮਾਂ ਕਾਰਾਂ ਦੇ ਵੀ ਪਤਾ ਨਹੀਂ ਕਿੱਦਾਂ ਦੇ ਹਾਲਾਤ ਹੋਣੇ ਨੇ, ਪਰ ਫਿਰ ਵੀ ਇਹ ਵਾ ਵੀ ਅੱਜ ਦੀ ਤਰੀਕ 'ਚ ਪੈਸੇ ਨਾਲੋਂ ਜ਼ਿਆਦਾ ਜ਼ਰੂਰੀ ਇਹ ਵਾ ਵੀ ਹਾਂ ਆਪਾਂ ਆਪਣੇ ਘਰ ਪਹੁੰਚ ਗਏ ਤੇ ਪਰਿਵਾਰ 'ਚ ਦੇਖੇ ਹੋਈਏ
ਜੀ। ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਦੀ। ਅਤੇ ਵੱਡੀ ਗੱਲ, ਜੋ ਤੁਸੀਂ ਆਪਣੇ ਨਾਲ ਹੰਢਾਇਆ ਸਮਾਂ, ਉਹ ਸਮੇਂ 'ਚੋਂ ਤੁਸੀਂ ਆਪਣੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ ਆ, ਉਮੀਦ ਕਰਦੇ ਹਾਂ ਉਹਨਾਂ ਤੋਂ ਲੋਕ ਜ਼ਰੂਰ ਫਾਇਦਾ ਲੈਣਗੇ। ਧੰਨਵਾਦ,
ਬਹੁਤ ਬਹੁਤ ਧੰਨਵਾਦ ਪ੍ਰੀਤਿੰਦਰ ਜੀ, ਸਤਿ ਸ਼੍ਰੀ ਅਕਾਲ।
ਤੁਹਾਨੂੰ ਦੱਸ ਦਈਏ ਕਿ ਬਹੁਤ ਤੇਜ਼ੀ ਨਾਲ ਹਾਲਾਤ ਬਦਲਦੇ ਆ, ਕਈ ਵਾਰ ਖੜ੍ਹੇ ਪੈਰ ਵੀ ਹਵਾਈ ਉਡਾਣਾਂ ਕੈਂਸਲ ਕੀਤੀਆਂ ਜਾਂਦੀਆਂ। ਸੋ ਜਦ ਤੱਕ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਣੀ ਆ, ਹੋ ਸਕਦਾ ਕੁਛ ਬਦਲ ਗਿਆ ਹੋਵੇ। ਇਸ ਲਈ ਤੁਸੀਂ ਆਪਣੇ ਪੱਧਰ 'ਤੇ ਇਸ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਲੈਣ ਲਈ ਸੰਬੰਧਿਤ ਅਦਾਰਿਆਂ ਨਾਲ ਜ਼ਰੂਰ ਸੰਪਰਕ ਕਰੋ। ਅਸੀਂ ਇਸ ਜਾਣਕਾਰੀ ਦੇ ਸਹੀ ਹੋਣ ਦੀ ਜ਼ਿੰਮੇਵਾਰੀ ਨਹੀਂ ਲੈਂਦੇ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾ।
Want to hear more stories like this? Listen on Apple Podcasts, Google Podcasts, Spotify, or wherever you get your podcasts from.